जैसे गाय का बाछा छूटला थान चोख ता माखन गूटला जिमे वो दुध का रस लेता है। भाई साहब ने कहा कह लगी सी राम बाग चले गए टेके कुछ कु दिन रस आया महीने पर ओदा रस माणिया समा अपनी चाल चलिया एक दिन बाग विच बैठिया होया भी अंदर सुख गया अंदर दा रस ना आ रहा अंदर दा सुकून चला गया। कहिंदे उन्हां गुरमुखां दी फिर असी कोल गए जिन्हां दी संगत करदे सन ते पुछिया कि गुरमुखो अज फिर अंदर दा रस चला गया है ते आप गुरु ग्रंथ साहिब विच पढ़दे कि गुरमुख दी संगत करनी वाले दी संगत जपन वाले दी संगत हां महापुरश दी संगत पर एक गल कदी ना भुलीए जिहड़ा सानू गुरु ग्रंथ साहिब दे शब्द नाल जोड़दा हो। केवल ये नहीं कि कुछ दिन नितनेम की गल करे सिमरन की गल करे बाणी की गल करे ते कुदरती तौर पर जिहड़ा सिमरन करेगा बाणी पढ़ेगा दसवंध कढ़ेगा उन्हूं टिका मिलना है ते जदों पता लग जाए इस बंदे नूं शब्द विचों रस आउण लगा उसे दिन कह लग पै मेरे तो बिना किसी होर नूं जाणी ना सच जाणी इत्थों ही गुरु नाम पैदा हुंदा शब्द नाल जुड़े कीर्तन दे रस बाणी नाल जुड़े। उस वेले इन्हें उन्हें पूछा तुसी अभ्यास कितने कर दे कहिंदे सी उत्तर दिता कि बाग विच ते बड़े गंभीर हो के कहन लगे कि गुरु रामदास जी दा विसाया नगर कोले गुरु नानक साहिब दा सिख होवे कलगी वाले तो अमृत दी दात लई होवे ते हरमंदर नूं छड के बाहर भटकदा फिरे तेनू किन्ने कह दिता बाग विच बैठ के अभ्यास करीदा है हरमंदर भी जाके टेक के सेवा करो ते नाले अरदास करो गुरु तुहाडे अंदर नूं रस दे। भाई साहिब कहिंदे सी वापस आए ते एक दिन असी सवेरे अमृत वेले दीदार गुरु के करन तो बाद वापस जांदे पैसां ते ओ गुरमुख परिक्रमा विच बैठे साध मुरादा उन्हां दा वेश उन्हां गुरमुखां ने आवाज दे के पुछिया कह लगे कि हुण रस दी तोड़ तां नहीं आवाज सुनी पहचानिया दौड़ के गए उन्हां दा अदब कीता कह लगे हुण सुनाओ अंदर दा हाल की है नेत्र किन्ने छलक आए ते क्या करनी वाले हो साईं दीआं मेहरां दे पात्र गुरसिखो दया कीती जे अंदर दा रस बन गया है। हस के कह लगे मैं हैरान हां मैं ही तुहानू हरमंदर तो बाग विच भेजिया बाग तो बाद हरमंदर विच फिर लै आंदा तुसी मेरे ते यह प्रश्न क्यों नहीं कीता भी क्यों तुसी तर्क क्यों नहीं कीता। भाई साहब कहिंदे ने मैं हाथ जोड़ के कहा कि जगयासु हां जदों जगयासु होइए फिर क्यों किवें नहीं फिर सत बचन करके ही जिंदगी भी सुख है। मैं कुछ लैण वास्ते आया मैं अपनी अकल नाल रही कहन लगे वह हस के बोले ते कहन लगे सिमरन करदिया अपने दिल की दरवानी करिया करो सिमरन करदिया अपने दिल की पहरेदारी करिया करो। ते भाई साहब कहिंदे ने सी पुछ लिया भी दिल दरवानी किवें कहिंदे तुहानू पता है कि हरमंदर विच बैठिया तुहाडा रस क्यों सुकिया ते बाग भी जाके फिर क्यों सुक गया रस आके कह लगे पता नहीं किन्ने याद करो ते मैं कहना होवे कमाई वाला पुरुष ते ऐसा कह लगे याद करो दिन आप जी हरमंदर विच बैठे सी तुहाडे सामने दो बजुर्ग बैठे सन जिन्हां दे तन दे वस्त्र सादे सन जिन्हां दे चेहरे आम सादे मनुखां वाले सन कोई लिश्क खुश्क नहीं पर तुहाडे कोल बैठिया हरमंदर विच ओ गल्लां करदे पै सन ते तुहाडे मन विच सिर्फ इन्ना ही पुरना उठिया कि इन्हां बाबिआं दी इन्नी इन्नी उमर लंघ गई अजे तक इन्हां नूं रब दे गुरु दे घर बैठण दी अकल नहीं कहन लगे सी जवानी विच रस माणिया बेटा ओ गल्लां जरूर करदे सन पर सच जानी अंदर उन्हां दा चित रब दे चरणां विच ओत-पोत सी बाहरों दिसदे सन। पुछिया क्यों कहन लगे उन्हां दी अवस्था सी कि साबर अंदर साबरी इन्हें दरवेश तन इवें जारेन खून नजीक खुदाए दे भेद ना किस है दे उन्हां दी अवस्था सी जिन पट अंदर बाहर गुदर अंदर नाम दी रेशम सी बाहर साध मुरादे कपड़े पाई बैठे सन बेटा वो दरवेश सन जिन पट अंदर बाहर गुदर ते भले संसार तिन निहो लगा रब शेती देखने विचार ਰੰਗ ਹਸੈਨ ਉਹਨਾਂ ਦੇ ਮਜ਼ਾਕ ਉਹਨਾਂ ਦੇ ਖਾਸੇ ਨੂੰ ਦੇਖ ਕੇ ਤੁਸੀਂ ਬੁਰਨਾ ਬਣਾ ਲਿਆ ਕਿ ਇਹਨਾਂ ਬਾਬਿਆਂ ਨੂੰ ਰੱਬ ਚੇਤੇ ਨੇ ਨਹੀਂ ਉਹ ਰੰਗ ਹਸੈਨ ਰੰਗ ਰੋਵੈ ਤੁਮ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਇੱਕ ਰੱਬ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਬੇਟਾ ਕਮਾਈ ਕਰਦੇ ਦੇਵ ਦੀ ਦਰਬਾਨੀ ਕਰੀਏ ਕਿਸੇ ਦੂਜੇ ਨੂੰ ਦੇਖ ਕੇ ਫੁਰਨੇ ਨਾ ਬਣਾਈਏ ਮੈਂ ਰਸ ਮਾਨਣਾ ਪਿਆ ਇਹ ਤਾਂ ਬਿਲਕੁਲ ਥੋਤਾ ਫੋਕਾ ਹੈ ਕਹਿਣ ਲੱਗੇ ਨਹੀਂ ਉਹਨਾਂ ਪਹੁੰਚਿਆਂ ਹੋਇਆਂ ਨੂੰ ਦੇਖ ਕੇ ਸੂਖਸ਼ਮ ਜੀ ਮੈਲ ਆਈ ਖਾਉਣ ਦੀ ਤੇ ਅੰਦਰ ਦਾਦਾ ਸੁੱਕ ਗਿਆ ਅੰਦਰ ਖੇੜਾ ਚਲਾ ਗਿਆ ਕਹਿਣ ਲੱਗੇ ਜਦੋਂ ਤੁਸੀਂ ਬਾਗ ਵਿੱਚ ਗਏ ਰਸ ਮਿਲਿਆ ਤੇ ਉਦਣ ਸੋਕਾ ਤਾਂ ਪਿਆ ਸੀ ਇੱਕ ਦਿਨ ਤੁਸੀਂ ਸਿਮਰਨ ਕਰਦਿਆਂ ਇਹ ਹੀ ਫੁਰਨਾ ਬਣਾਇਆ ਸੀ ਤੇ ਲੋਕ ਐਵੇਂ ਹਰਿਮੰਦਰ ਵਿੱਚ ਭੀੜਾਂ ਲਾ ਕੇ ਬੈਠੇ ਨੇ ਰੱਬ ਦੇ ਨਾਮ ਦਾ ਸਵਾਦ ਤਾਂ ਬਾਗਾਂ ਵਿੱਚ ਵੀ ਮਾਣਿਆ ਜਾ ਸਕਦਾ ਬੇਟਾ ਜਿਸ ਥਾਂ ਤੇ ਸਦੀਆਂ ਤੇ ਕੀਰਤਨ ਦੀ ਸ਼ੈਬਰ ਝੜੀ ਲੱਗਦੀ ਹੋਵੇ ਗੁਰੂ ਰਾਮਦਾਸ ਦੇ ਘਰ ਲਈ ਐਸਾ ਫੁਰਨਾ ਨਹੀਂ ਬਣਾਉਂਦਾ ਕਹਿਣ ਲੱਗੋ ਸੂਖਸ਼ਮ ਫੁਰਨੇ ਨੇ ਕਿ ਜਿਹੜੇ ਅੰਦਰ ਨੂੰ ਸੋਕਾ ਦੇ ਗਏ ਮੈਂ ਬੇਨਤੀ ਕਰ ਰਿਹਾ ਕਿ ਦਰਵੇਸ਼ ਹੋਵੇ ਜਿਹੜਾ ਆਪਣੇ ਦਿਲ ਦੀ ਦਰਬਾਨੀ ਕਰਦਾ ਹੈ ਹਜ਼ੂਰ ਨੇ ਕਿਹਾ ਦਿਲ ਦਰਬਾਨੀ ਜੋ ਕਰੇ ਦਰਵੇਸ਼ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੈ ਬਸ ਦਰਵੇਸ਼ ਕੌਣ ਹੈ ਕਹਿਣ ਲੱਗੇ ਦਰਵੇਸ਼ ਹਕੀਕਤ ਵਿੱਚ ਉਹ ਹੈ ਜਿਹੜਾ ਆਪਣੇ ਆਪ ਨੂੰ ਪਰਮਾਤਮਾ ਦੇ ਦਰ ਤੇ ਸੱਟ ਦੇ ਹੁਣ ਸੱਟੇ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਇੱਕ ਕਵਿਤ ਮੈਂ ਆਪ ਨਾਲ ਸਾਂਝਾ ਕਰਦਾ ਜਾਵਾਂ ਕਿ ਸਿੱਖ ਦਰਵੇਸ਼ ਕਿਵੇਂ ਬਣੇ ਕਿਵੇਂ ਆਪਣੇ ਗੁਰੂ ਦੇ ਦਰ ਤੇ ਢਹਿ ਪਵੇ ਕਿਵੇਂ ਆਪਣੇ ਸਤਿਗੁਰੂ ਦੇ ਦਰ ਤੇ ਡਿੱਗ ਪਵੇ ਤੇ ਇਹਦੇ ਲਈ ਵੀ ਸ਼ਬਦ ਵਰਤ ਸਕੀਏ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਤਿੰਨ ਧਨ ਜਿਣੇ ਦੀ ਮਾਉ ਆਏ ਸਬਰ ਸਿੰਘ ਭਾਈ ਸਾਹਿਬ ਨੇ ਤਿੰਨ ਕੁ ਪ੍ਰਮਾਣ ਦਿੱਤੇ ਨੇ ਆਪਣੀ ਇੱਕ ਕਵਿਤ ਦੇ ਅੰਦਰ ਉਹ ਦਰਵੇਸ਼ ਦੀ ਵਿਆਖਿਆ ਹੋਰ ਵੀ ਸੁਖੈਣ ਕਰਨਗੇ ਭਾਈ ਸਾਹਿਬ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਜਦੋਂ ਕਿਸੇ ਭਿਖਾਰੀ ਨੂੰ ਕਿਸੇ ਦੇ ਦਰ ਤੇ ਖੈਰ ਮੰਗਦਿਆਂ ਭੀਖ ਮੰਗਦਿਆਂ ਹੋਇਆ ਤੱਕਿਆ ਕਰੇ ਦਰਵੇਸ਼ ਕਿਵੇਂ ਬਣਨਾ ਹੈ ਦੇਖੋ ਆਮ ਬੰਦਾ ਗਲੀ ਵਿੱਚ ਮੁਹੱਲੇ ਵਿੱਚ ਬਾਜ਼ਾਰ ਵਿੱਚ ਨਿਕਲੇ ਤੁਸੀਂ ਪਿੰਡਾਂ ਥਾਵਾਂ ਤੇ ਦੇਖ ਜਾਇਓ ਪਿੰਡ ਦੇ ਕੁੱਤੇ ਆਮ ਬੰਦੇ ਨੂੰ ਆਵਾਜਾਈ ਨੂੰ ਦੇਖ ਕੇ ਕਦੀ ਨਹੀਂ ਭੌਂਕਦੇ ਪਰ ਜਦੋਂ ਕੋਈ ਮੰਗਣ ਵਾਲਾ ਮੰਗਦਾ ਕੋਈ ਸਵਾਲੀ ਕੋਈ ਭਿਖਾਰੀ ਕੋਈ ਆਜ਼ਿਜ਼ ਕੋਈ ਮਸਕੀਨ ਆਉਂਦਾ ਹੈ ਤੇ ਉਹਨੂੰ ਦੇਖ ਕੇ ਇੱਕੋ ਦਮ ਮੁਹੱਲੇ ਦੇ ਕੁੱਤੇ ਭੌਂਕਣਾ ਸ਼ੁਰੂ ਕਰ ਦਿੰਦੇ ਦਰਵੇਸ਼ ਕੌਣ ਹੈ ਹੁਣ ਉਸ ਭਿਖਾਰੀ ਨੂੰ ਦੇਖ ਪਰ ਭਿਖਾਰੀ ਨੇ ਕੀ ਕੀਤਾ ਉਹਨੇ ਇੱਕ ਸੋਟੀ ਹੱਥ ਵਿੱਚ ਪਕੜੀ ਉਹ ਸੋਟੀ ਪਿੱਛੇ ਖਲਾਏਗਾ ਕੁੱਤਿਆਂ ਵੱਲ ਪਰ ਮਾਰਦਾ ਨਹੀਂ ਸੋਟੀ ਖਲਾ ਕੇ ਇਸ਼ਾਰੇ ਕਰਦਾ ਦੂਰ ਕਰਦਾ ਉਹਨਾਂ ਨੂੰ ਪਰ ਜਦੋਂ ਉਹਦੀ ਨਜ਼ਰ ਨੂੰ ਉਹਦੇ ਮੂੰਹ ਨੂੰ ਉਹਦੇ ਧਿਆਨ ਨੂੰ ਤੱਕੀਏ ਤੇ ਉਹਦਾ ਧਿਆਨ ਉਸ ਦਰਵਾਜ਼ੇ ਤੇ ਜਿਸ ਦਰਵਾਜ਼ੇ ਤੇ ਉਹ ਖੈਰ ਮੰਗਣ ਵਾਸਤੇ ਆਇਆ ਕੁੱਤਿਆਂ ਵੱਲ ਧਿਆਨ ਨਹੀਂ ਧਿਆਨ ਉਹ ਦਰਵਾਜ਼ੇ ਤੇ ਆਪਣੇ ਤੇ ਇੱਕ ਥਾਂ ਤੇ ਉਹ ਕੇਂਦਰਿਤ ਕਰਕੇ ਬੈਠਾ ਕੁੱਤੇ ਭੌਂਕਦੇ ਨੇ ਭਿਖਾਰੀ ਬੂਹੇ ਵਿੱਚ ਖਲੋਤਾ ਉੱਚੀ ਸਾਰੀ ਸਾਧ ਦਿੰਦਾ ਹੈ ਉੱਚੇ ਸਾਰੀ ਖੋਕਾ ਦਿੰਦਾ ਕਿ ਜਜ਼ਮਾਨ ਮੈਂ ਤੇਰੇ ਬੂਹੇ ਅੱਗੇ ਖਲੋਤਾ ਮੇਰੀ ਝੋਲੀ ਵਿੱਚ ਕੋਈ ਖੈਰ ਪਾਓ ਕਈ ਵਾਰੀ ਦਰਵਾਜ਼ਾ ਬੰਦ ਹੁੰਦਾ ਤੇ ਅੰਦਰੋਂ ਕਬੋਲ ਸੁਣਾਈ ਦਿੰਦੇ ਨੇ ਕਿ ਚਲਾ ਜਾ ਸਾਡੇ ਘਰ ਤੋਂ ਅੱਗੋਂ ਸਾਡੇ ਬੂਹੇ ਅੱਗੇ ਰੋਜ਼ ਤੂੰ ਮੰਗਣ ਆ ਜਾਂਦਾ ਹੈ ਧੱਕੇ ਵੀ ਲੋਕ ਮਾਰਦੇ ਨੇ ਗਾਲੀ ਗਲੋਚ ਵੀ ਕਰਦੇ ਨੇ ਕਦੀ ਤੁਸੀਂ ਮੰਗਤੇ ਨੂੰ ਮੰਗਣ ਵਾਲੇ ਨੂੰ ਅੱਗੋ ਗਾਲਾਂ ਕੱਢਦਿਆ ਨਹੀਂ ਦੇਖੋਗੇ ਉਹ ਝਿੜਕਾਂ ਖਾ ਕੇ ਵੀ ਝੋਲੀ ਅੱਡ ਕੇ ਕਹੀ ਜਾਂਦਾ ਚਲੋ ਜੋ ਮਰਜ਼ੀ ਕਹਿ ਲਓ ਪਹਿਲੀ ਗੱਲ ਤੇ ਉਹ ਬੋਲਦੇ ਹੀ ਜ਼ਬਾਨ ਚੁੱਪ ਹੈ ਪਰ ਜੇ ਬੋਲੇ ਕਹਿੰਦਾ ਜੋ ਮਰਜ਼ੀ ਕਹਿ ਲਓ ਜਦੋਂ ਤੁਹਾਡੇ ਬੂਹੇ ਤੇ ਆ ਹੀ ਗਿਆ ਧੱਕੇ ਨਾ ਮਾਰੋ ਮੇਰੀ ਝੋਲੀ ਵਿੱਚ ਖੈਰ ਪਾ ਦੇ ਕਹਿਣ ਲੱਗੇ ਇਹੋ ਜਿਹਾ ਧੀਰਜ ਹੈ ਦਰਵੇਸ਼ ਵਿੱਚ ਜੇ ਇੱਕ ਮੰਗਤਾ ਕਿਸੇ ਦੇ ਦਰ ਤੇ ਮੰਗਦਾ ਤੇ ਇਹਨਾਂ ਆਪਣੇ ਆਪ ਨੂੰ ਮਾਰ ਕੇ ਮੰਗਣ ਜਾਂਦਾ ਹੈ ਉਹ ਜੇ ਬਾਬੇ ਨਾਨਕ ਦੇ ਸਿੱਖਾਂ ਤੂੰ ਗੁਰੂ ਨਾਨਕ ਦੇ ਘਰ ਦਾ ਦਰਵੇਸ਼ ਬਣਨਾ ਰੱਬ ਦੇ ਘਰ ਦਾ ਦਰਵੇਸ਼ ਬਣਨਾ ਆਪਣੀ ਹੌਣ ਮਾਰ ਕੇ ਆਈ ਇਹ ਨਹੀਂ ਕਿ ਤੈਨੂੰ ਚਾਰ ਕੋਈ ਸ਼ਬਦ ਕਹਿ ਤੂੰ ਗੁਰੂ ਦਾ ਵੀ ਛੱਡ ਕੇ ਚਲਾ ਜਾ ਤੂੰ ਗੁਰੂ ਕੀ ਸੰਗਤ ਨੂੰ ਛੱਡ ਕੇ ਚਲਾ ਜਾ ਤੂੰ ਟਿਕ ਕੇ ਬੈਠ ਜਾ ਜੇ ਕੋਈ ਤੈਨੂੰ ਕਹਿੰਦਾ ਉਹਨੂੰ ਸਹਿ ਲੈ ਤੇ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪਏਗੀ ਕੱਲ ਗੁਰੂ ਹਰਗੋਬਿੰਦ ਸਾਹਿਬ ਦਾ ਆਪਾਂ ਪੁਰਬ ਮਨਾਇਆ ਹੈ ਦੇਖੋ ਅਨੇਕਾਂ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਹਰਗੋਬਿੰਦਪੁਰ ਦੀ ਸ਼੍ਰੀ ਹਰਗੋਬਿੰਦਪੁਰ ਦੀ ਇੱਕ ਘਟਨਾ ਹੈ, ਸ਼ਾਇਦ ਆਪ ਸੱਜਣਾਂ ਨੇ ਕਿਤੇ ਸੁਣੀ ਹੋਵੇ। ਗੁਰੂ ਤਾਂ ਸੂਰਜ ਦੀ ਤਰ੍ਹਾਂ ਨਹੀਂ, ਗੁਰੂ ਨੇ ਕਦੀ ਵੀ ਵਿਤਕਰਾ ਕਰਨਾ ਕਿ ਆ ਹਿੰਦੂ ਆ ਮੁਸਲਮਾਨ ਆ ਈਸਾਈ ਜਾਂ ਮਸਾਈ, ਪਿਆਰਿਓ ਮੇਰੇ ਅੰਦਰ ਦੀ ਭਾਵਨਾ ਮੈਂ ਗੁਰੂ ਨੂੰ ਕਿਵੇਂ ਜਾਣਨਾ ਹੈ, ਜਿਸ ਤਰ੍ਹਾਂ ਮੈਂ ਜਾਣਾਂਗਾ ਮੇਰਾ ਗੁਰੂ ਉਸੇ ਤਰ੍ਹਾਂ ਹੀ ਰਹਿਮਤ ਕਰਦਾ ਹੈ। ਸਾਹਿਬ ਨੇ ਬਾਣੀ ਚ ਫਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਣ ਭਾਗਾਂ ਕਿਆ ਪਾਈਐ, ਇੱਕ ਨਜ਼ਰ ਕਰ ਦੇਖੈ ਸੋ ਉੱਪਰ, ਜੇ ਹਾਂ ਭਾਓ ਤੇ ਹਾਂ ਫਲ ਭਾਈ। ਜਿਉਂ ਜੀ ਮੇਰੇ ਅੰਦਰ ਦੀ ਭਾਵਨਾ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਉੱਥੇ ਟਿਕੇ ਨੇ, ਹਜ਼ੂਰ ਦੇ ਮੁਸਲਮਾਨ ਅਨੇਕਾਂ ਮੁਰੀਦ ਨੇ, ਉਹਨਾਂ ਵਿੱਚੋਂ ਦੋ ਦਾ ਨਾਮ ਆਮ ਤੌਰ ਤੇ ਸਾਡੇ ਸੱਜਣ ਘੱਟ ਜਾਣਦੇ, ਇੱਕ ਖਵਾਜਾ ਰੋਸ਼ਨ ਕਸ਼ਮੀਰੀ ਤੇ ਦੂਸਰਾ ਸੈਯਦ ਜਾਨੀ ਸ਼ਾਹ। ਪਿੰਡ ਮਾਊ ਹੈ, ਮਾਊ ਸਾਹਿਬ ਜਿੱਥੇ ਸੀਗੇ ਨੇ, ਇੱਥੇ ਖਵਾਜਾ ਰੋਸ਼ਨ ਕਸ਼ਮੀਰੀ ਦਾ ਮਜ਼ਾਰ ਹੈ, ਉਹਨਾਂ ਦੀ ਕਬਰ ਹੈ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਸੀ ਤੇ ਖਵਾਜਾ ਰੋਸ਼ਨ ਕਸ਼ਮੀਰੀ ਨੇ ਜਦੋਂ ਮੱਥਾ ਟੇਕਿਆ ਤੇ ਕਿਰਪਾਲੂ ਦਾਤਾ ਜੀ ਨੇ ਪੁੱਛਿਆ ਸੀ ਨਾਮ ਕੀ, ਕਹਿਣ ਲੱਗਾ ਖਵਾਜਾ ਰੋਸ਼ਨ। ਕਹਿਣ ਲੱਗੇ ਨਾਮ ਹੀ ਰੋਸ਼ਨ ਹੈ ਕਿ ਅੰਦਰ ਦੀਵਾ ਕੋਈ ਬਾਲਿਆ ਵੀ ਹੈ, ਨਾਮ ਦਾ ਰੋਸ਼ਨ ਹੈ ਕਿ ਅੰਦਰ ਵੀ ਤੇਰੇ ਰੋਸ਼ਨਾਈ ਹੈ, ਅੰਦਰ ਤੇਰੇ ਚਾਨਣ ਹੈ। ਉਸ ਵੇਲੇ ਉਹਨੇ ਕਿਹਾ ਨਹੀਂ ਬਾਬਾ, ਨਾਮ ਦਾ ਰੋਸ਼ਨ ਹਾਂ, ਮੇਰੇ ਗੁਰੂ ਨੇ ਨਜ਼ਰ ਕੀਤੀ ਉਹਦੇ ਅੰਦਰ ਰੂਹਾਨੀਅਤ ਦਾ ਦੀਵਾ ਬਾਲੇ। ਇਹਦੇ ਕੋਲ ਇੱਕ ਸੱਜਣ ਆਇਆ, ਉਹਦਾ ਨਾਮ ਸੀ ਸੈਦ ਜਾਨੀ ਸ਼ਾਹ। ਇਹ ਹਜ਼ਰਤ ਮੁਹੰਮਦ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਦੱਸਿਆ ਜਾਂਦਾ ਹੈ। ਇਹ ਆਇਆ, ਇਹਨੇ ਖਵਾਜਾ ਰੋਸ਼ਨ ਨੂੰ ਪੁੱਛਿਆ, ਕਹਿਣ ਲੱਗਾ ਮੇਰੇ ਅੰਦਰ ਨੂੰ ਟਿਕਾ ਨਹੀਂ, ਮੈਂ ਅੰਦਰ ਦੇ ਖੋਜ, ਅੰਦਰ ਦੀ ਢੂੰਡ, ਅੰਦਰ ਦਾ ਮੁਸ਼ਤਲਾਸ਼ੀ ਹਾਂ, ਅੰਦਰ ਦਾ ਸੁੱਖ ਭਾਵਨਾ, ਪਰ ਮੇਰੇ ਅੰਦਰ ਨੂੰ ਟਿਕਾ ਨਹੀਂ ਮਿਲਿਆ। ਖਵਾਜਾ ਰੋਸ਼ਨ ਕਸ਼ਮੀਰੀ ਕਿਸੇ ਰੰਗ ਵਿੱਚ ਰੱਤੇ ਹੋਏ ਨੇ ਇੱਕੋ ਸ਼ਬਦ ਕਿਹਾ, ਕਹਿਣ ਲੱਗਾ ਜੇ ਕੁਛ ਲੈਣੇ ਦੋ ਕਿਰਪਾਨਾਂ ਪਾਈਆਂ ਨੇ, ਲੋਕ ਮੀਰੀ ਤੇ ਪੀਰੀ ਦਾ ਸਾਈ ਉਹਨੂੰ ਕਹਿੰਦੇ ਨੇ। ਕਲਗੀ ਉਹਨੇ ਲਾਈ ਏ ਘੋੜਿਆਂ ਤੇ ਚੜ੍ਹਦਾ ਹੈ, ਮਤਾਂ ਬਾਹਰ ਦੀ ਕਿਰਿਆ ਨੂੰ ਦੇਖ ਕੇ ਭਰਮ ਜਾਏ, ਸੱਚ ਜਾਣੀ ਇਹ ਅੰਦਰ ਦਾ ਦੀਵਾ ਵੀ ਉਹਨੇ ਰੋਸ਼ਨ ਕੀਤਾ ਹੈ। ਧੱਕੇ ਪੈਣ ਭਾਵੇਂ ਉੱਥੇ ਠੋਕਰਾਂ ਵਰਜਣ, ਉਹਦੇ ਦਰ ਤੇ ਜਾ ਕੇ ਦਰਵੇਸ਼ ਬਣ ਜਾ, ਡਿੱਗਿਆ ਹੋਇਆ ਦੀ ਝੋਲੀ ਵਿੱਚੋਂ ਖੈਰ ਜ਼ਰੂਰ ਪਾਉਂਦਾ। ਸ਼ਾਇਦ ਜਸ਼ਾਨੀ ਸ਼ਾਹ ਆਪਣੇ ਘਰ ਤੋਂ ਚੱਲੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚੇ। ਕਹਿੰਦੇ ਜਦੋਂ ਗੁਰੂ ਜੀ ਦੇ ਕੋਲ ਗਿਆ ਤੇ ਇਹਦੀ ਰਸਨਾ ਤੋਂ ਦੋ ਸ਼ਬਦ ਸਨ ਕਿ ਅਰੇ ਬਾਬਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਹੁਣ ਇੱਕ ਜਾਨੀ ਦਾ ਅਰਥ ਹੈ ਪਿਆਰਾ ਤੇ ਇੱਕ ਜਾਨੀ ਦਾ ਨਾਮ ਹੈ। ਉੱਚੀ ਪੁਕਾਰ ਕੇ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਗੁਰੂ ਹਰਗੋਬਿੰਦ ਸਾਹਿਬ ਦੇ ਦਰਵਾਜ਼ੇ ਸਾਹਮਣੇ ਜਾ ਕੇ ਬੈਠ ਗਿਆ ਦਰਵੇਸ਼ ਕੌਣ ਹੈ, ਬੂਹੇ ਸਾਹਮਣੇ ਬੈਠਾ, ਉੱਚੀ ਸਾਰੀ ਸੱਦ ਲਈ, ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਧੰਨ ਗੁਰੂ ਹਰਗੋਬਿੰਦ ਸਾਹਿਬ ਨਿਕਲੇ, ਘੋੜੇ ਤੇ ਸਵਾਰ ਸਨ। ਉੱਥੇ ਇਤਿਹਾਸਕਾਰ ਕਹਿੰਦੇ ਨੇ ਜ਼ਮੀਨ ਤੇ ਬੈਠੇ ਹੋਏ ਨੇ ਦੋਨੋਂ ਹੱਥਾਂ ਦੀ ਮੁਦਰਾ ਇਸ ਤਰ੍ਹਾਂ ਕੀਤੀ, ਪੁਕਾਰ ਕੇ ਕਹਿੰਦਾ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ, ਮੈਨੂੰ ਖੁਦਾ ਨਾਲ ਮਿਲਾ ਦੇ। ਹਜ਼ੂਰ ਨੇ ਆਪਣੇ ਘੋੜੇ ਦੀਆਂ ਜਿਹੜੀਆਂ ਸੁਮਾਂ ਸਨ, ਅਗਲੇ ਜਿਹੜੇ ਪੈਰ ਸਨ ਘੋੜੇ ਦੇ, ਉਹਦੇ ਨਾਲ ਠੋਕਰ ਮਰਵਾਈ। ਹਕੀਕਤ ਹੈ ਐਵੇਂ ਨਹੀਂ ਕਿ ਥੋੜਾ ਜਿਹਾ ਦੁੱਖ ਆਵੇ, ਅਸੀਂ ਜੀ ਬਾਣੀ ਪੜ੍ਹਨੀ ਛੱਡ ਦਿੱਤੀ ਹੈ। ਕਾਹਦੀ ਸਿੱਖੀ ਹੋ ਭਾਈ, ਗੁਰ ਸਿੱਖੋ। ਸਿੱਖੀ ਦਾ ਸੰਬੰਧ ਕੇਵਲ ਸੁੱਖ ਨਾਲ ਨਹੀਂ, ਜੇ ਕੱਲਾ ਕਹੀਏ ਵੀ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਇਹਨਾਂ ਸਰੀਰਕ ਕਸ਼ਟ ਸਹਿ ਕੇ ਵੀ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਦੇ ਵਿੱਚੋਂ ਕੋਈ ਸੁੱਖ ਹੈ? ਖੋਪੜੀ ਅਤਵਾਰ ਨੇ ਉਤਰਵਾਣੀ, ਆਰੇ ਨਾਲ ਚਿਰੇ ਜਾਣਾ, ਬੰਦ ਬੰਦ ਕੱਟਿਆ ਜਾਣਾ, ਪਿਓ ਪੁੱਤਰ ਨੂੰ ਚਰਖੜੀ ਤੇ ਚਾੜ ਦੇਣਾ, ਪਿਆਰੋ ਕੀ ਇਹਦੇ ਵਿੱਚੋਂ ਕੋਈ ਸੁੱਖ ਹੈ? ਨਹੀਂ। ਸਿੱਖੀ ਤਾਂ ਮੁਰੀਦਾਂ ਦੀ, ਸ਼ਹੀਦਾਂ ਦੀ, ਦੀਵਾਨਿਆਂ ਦੀ, ਪਰਵਾਨਿਆਂ ਦੀ, ਮਸਤਾਨਿਆਂ ਦੀ। ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਹੁਣ ਇੱਕ ਜਾਨੀ ਦਾ ਅਰਥ ਪਿਆਰਾ ਤੇ ਇੱਕ ਜਾਨੀ ਇਹਦਾ ਨਾਮ ਹੈ। ਉੱਚੀ ਪੁਕਾਰ ਕੇ ਕਹਿੰਦਾ ਬਾਬਾ जानी को जानी से मिला दो। गुरु हरगोबिंद साहब के दरवाजे सामने जाके बैठ गया, दरवेश कौन है? उबे सामने बैठा, उच्ची सारी साध लाई, बाबा जानी को जानी से मिला दो। तन गुरु हरगोबिंद साहब निकले, घोड़े ते सवार सन। उथे इतिहासकार कहिंदे ने जमीन ते बैठे होने दोनों हथां दी मुद्रा इस तरह कीती, पुकार के कहिंदा, बाबा जानी को जानी से मिला दो, मेनू खुदा नाल मिला दे। हजूर ने अपने घोड़े दियां जिहड़ियां सुम्मां सन, अगले जिहड़े पैर सन घोड़े दे, उहदे नाल ठोकर मरवाई। हकीकत है एवें नहीं कि थोड़ा जिहा दुख आवे, असीं जी बाणी पढ़नी छड्ड दित्ती है। कादी सिखी हो भाई गुर सिखो, सिखी दा संबंध केवल सुख नाल नहीं। जे कल्ला कहिए भी माई दा आप रोज ध्यान नहीं धरदे कि जिन्हां सिंघां सिंघणियां ने धर्म खेत शीश दिते, बंद बंद कटाए, खोपरियां लुखाइयां, चरखड़ियां ते चढ़े, आर्यां नाल चीराए गए, गुरुद्वारियां दी सेवा दी कुर्बानियां कीतियां, इन्हां शरीरक कष्ट सह के भी धर्म नहीं हारिया, सिखी केसां सवासां नाल निभाई, ते तिहां दी कमाई दा ध्यान धर के खालसा जी बोलो जी वाहिगुरू। ਇਹਦੇ ਵਿੱਚੋਂ ਕੋਈ ਸੁੱਖ ਹੈ? ਖੋਪੜੀ ਅਤਵਾਰਨੀ ਉਤਰਵਾਣੀ, ਆਰੇ ਨਾਲ ਚਿਰੇ ਜਾਣਾ, ਬੰਦ ਬੰਦ ਕੱਟਿਆ ਜਾਣਾ, ਪਿਓ ਪੁੱਤਰ ਨੂੰ ਚਰਖੜੀ ਤੇ ਚਾੜ ਦੇਣਾ, ਪਿਆਰਿਓ ਕੀ ਇਹਦੇ ਵਿੱਚੋਂ ਕੋਈ ਸੁੱਖ ਹੈ? ਨਹੀਂ। ਸਿੱਖੀ ਤਾਂ ਮੁਰੀਦਾਂ ਦੀ, ਸ਼ਹੀਦਾਂ ਦੀ, ਦਵਾਨਿਆਂ ਦੀ, ਪਰਵਾਨਿਆਂ ਦੀ, ਮਸਤਾਨਿਆਂ ਦੀ ਤੇ ਨਾਮ ਦੇ ਪਿਆਲੇ ਪੀਣ ਵਾਲੇ ਮਦਵਾਲਿਆਂ ਦੀ ਹੈ। ਸੌਦਾਬਾਜ਼ੀ ਕਰਨ ਵਾਲੇ ਸਿੱਖੀ ਨੂੰ ਨਹੀਂ ਕਮਾ ਸਕਦੇ। ਸੌਦਾ ਕਰਕੇ ਗੁਰੂ ਨਾਲ ਸ਼ਰਤਾਂ ਗੁਰੂ ਨਾਲ ਲਾ ਕੇ ਸਿੱਖੀ ਨਹੀਂ ਕਮਾਈ ਜਾਂਦੀ ਪਿਆਰਿਓ। ਹਾਂ, ਇੱਕ ਸ਼ਰਤ ਲਾਓ ਕਿ ਮਾਰ ਲੈ ਰੱਖ ਲੈ, ਬਸ ਕਿਰਪਾ ਕਰੀ ਕੋਈ ਦਿਨ ਐਸਾ ਨਾ ਆਵੇ ਤੇਰੇ ਦਰ ਨੂੰ ਛੱਡ ਕੇ ਕਿਸੇ ਦੂਜੇ ਦੇ ਬੂਹੇ ਉੱਤੇ ਜਾ ਕੇ ਬਹਿਣਾ ਪੈ। ਇਹ ਸਿੱਖੀ ਬਾਬਾ ਜੀ ਨੇ ਬਾਣੀ ਵਿੱਚ ਵੀ ਕਿਹਾ, ਬਾਬਾ ਫਰੀਦ ਸਾਹਿਬ ਦਰਵੇਸ਼ ਨੇ, ਉਹ ਕਹਿੰਦੇ ਨੇ ਰੱਬ ਜੀ ਜ਼ਿੰਦਗੀ ਬੜੀ ਮੁਸ਼ਕਲ ਨਾਲ ਮਿਲੀ ਹੈ, ਪਰ ਜੇ ਇਸ ਜੀਵਨ ਵਿੱਚ ਕਿਸੇ ਦੂਜੇ ਦੇ ਦਰ ਤੇ ਜਾ ਕੇ ਬਿਠਾ ਕੇ ਮੁਠਾਈ ਕਰਨੀ, ਚੰਗਾ ਕਰੀ ਉਹਦੇ ਦਰ ਤੇ ਜਾਣ ਤੋਂ ਪਹਿਲਾਂ ਪ੍ਰਾਣ ਕਰ ਲੈ। ਇਹ ਦਰਵੇਸ਼ੀ ਹੈ। ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਓ ਸਰੀਰ ਰੋਲੇ। ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੇ ਉਸ ਸ਼ਹੀਦ ਜਾਨੀ ਸ਼ਾਹ ਨੂੰ ਪਰ ਆਪਣੀਆਂ ਪਹਿਲੀਆਂ ਬਾਹਰਲੀਆਂ ਲੱਤਾਂ ਅੱਗੇ ਵਾਲੀਆਂ ਲੱਤਾਂ ਨਾਲ ਦੋ ਠੋਕਰਾਂ ਮਾਰੀਆਂ। ਸਹਿਜ ਜਾਨੀ ਸ਼ਾਹ ਇੱਕ ਪਾਸੇ ਡਿੱਗਾ, ਚਿਹਰਾ ਇਹਦਾ ਜ਼ਮੀਨ ਤੇ ਮਿੱਟੀ ਨਾਲ ਭਰਿਆ ਗਿਆ। ਕਹਿੰਦੇ ਇੱਕੋ ਦਮ ਉੱਠਿਆ, ਮਿੱਟੀ ਨਹੀਂ ਝਾੜੀ, ਬਸ ਪੁਕਾਰ ਕੇ ਭਰਿਆ ਹੋਇਆ ਮਿੱਟੀ ਦਾ ਚਿਹਰਾ, ਕਹਿੰਦਾ ਅਰੇ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਇਹ ਨਹੀਂ ਤੇ ਦਰ ਤੇ ਆਇਆ ਠੋਕਰ, ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਹੱਸ ਕੇ ਤੁਰ ਗਏ। ਪਿਆਰਿਓ ਦੂਸਰੇ ਦਿਨ ਸਿੱਖ ਲੰਘੇ, ਫਿਰ ਇਹਨੇ ਪੁਕਾਰ ਕੇ ਕਿਹਾ ਅਰੇ ਬਾਬਾ ਕੋਈ ਹੈ ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਨੇ ਕਿਹਾ ਉਹਨੂੰ ਪੈਸੇ ਦਿਓ। ਹਜ਼ੂਰ ਨੇ ਇੱਕ ਥੈਲੀ ਰੁਪਈਆਂ ਦੀ ਭਰ ਕੇ ਮੋਹਰਾਂ ਦੀ ਭੇਜੀ ਤੇ ਜਦੋਂ ਕਹਿਣ ਲੱਗਿਆ ਪਕੜ ਬਾਬਾ ਥੈਲੀ ਪਕੜ ਪੈਸਿਆਂ ਦੀ ਜਾਨ, ਥੈਲੀ ਨੂੰ ਇੱਕ ਪਾਸੇ ਰੱਖ ਕੇ ਕਹਿਣ ਲੱਗਾ ਨਹੀਂ ਮੁਝੇ ਜਾਨੀ ਚਾਹੀਏ, ਮੈਨੂੰ ਪਿਆਰਾ ਮਿਲਾਓ, ਮੈਂ ਪੈਸੇ ਲੈਣ ਨਹੀਂ ਆਇਆ। ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਫਿਰ ਪਤਾ ਲੱਗਾ ਨਹੀਂ ਉੱਠਿਆ ਤੇ ਤੀਜੇ ਦਿਨ ਸਿੱਖਾਂ ਨੂੰ ਕਿਹਾ ਜਿੱਥੇ ਬੈਠਾ ਇੱਥੇ ਇੱਟਾਂ ਚਿਣ ਦਿਓ, ਇਹਦੇ ਇੱਕ ਪਾਸੇ ਦੀਵਾਰ ਕਰ ਦਿਓ। ਇਹਦੇ ਸਾਹਮਣੇ ਦੀਵਾਰ ਚਿਣ ਦਿੱਤੀ ਗਈ ਇੱਟਾਂ ਨਾਲ, ਪਰ ਦੀਵਾਰ ਪਿੱਛੋਂ ਵੀ ਆਵਾਜ਼ ਆਉਂਦੀ ਪਈ ਸੀ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਆਵਾਜ਼ ਮੱਧਮ ਪੈਣ ਲੱਗੀ, ਬੈਰਾਗ ਵਿੱਚ ਗਲਾ ਰੁਕਣ ਲੱਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕੋਲ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਉਹਦੀ ਖਾਲਤ ਤਰਸਯੋਗ, ਨਾ ਰੋਟੀ ਨਾ ਪਾਣੀ ਨਾ ਨੀਂਦ, ਸਿਰਫ ਪੁਕਾਰੀ ਜਾਂਦਾ ਹੈ ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਉਸ ਸਜਦ ਦਾ ਅਸਥਾਨ ਵੀ ਹੈ, ਮੈਂ ਕੇਵਲ ਮਨੋਕਲਪਤ ਨਹੀਂ, ਉਹ ਸਥਾਨ ਵੀ ਉਸ ਸਜਦ ਦਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕੇਵਲ ਪੁਕਾਰੀ ਜਾ ਰਿਹਾ, ਮੈਨੂੰ ਮਿਲਾ ਦਿਓ। ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਕਹਿਣ ਲੱਗੇ ਉਹਨੂੰ ਕਹੋ ਜੇ ਜਾਨੀ ਨੂੰ ਮਿਲਣਾ ਤੇ ਦਰਿਆ ਚ ਡੁੱਬ ਕੇ ਮਰ ਜਾ, ਜੇ ਤੈਨੂੰ ਰੱਬ ਚਾਹੀਦਾ ਹੈ ਦਰਿਆ ਚ ਡੁੱਬ ਕੇ ਮਰ। ਸ਼ਾਇਦ ਜਾਨੀ ਸ਼ਾਹ ਨੂੰ ਜਾ ਕੇ ਕਿਹਾ ਜੇ ਜਾਨੀ ਨੂੰ ਮਿਲਣਾ ਹੈ ਤੇ ਦਰਿਆ ਵਿੱਚ ਡੁੱਬ ਕੇ ਮਰ ਜਾ। ਕਹਿਣ ਲੱਗਾ ਇਹ ਮੇਰੇ ਹਜ਼ੂਰ ਨੇ ਬਚਨ ਕਹੇ ਨੇ? ਉੱਤਰ ਮਿਲਿਆ ਹਾਂ। ਕਹਿਣ ਲੱਗਾ ਤੇਰੇ ਬਚਨਾਂ ਵਿੱਚ ਬਰਕਤ ਹੈ, ਜੇ ਤੂੰ ਮਿਲਾਣਾ ਹੋਵੇ ਤੇ ਡੁੱਬਦਿਆਂ ਨੂੰ ਹੀ ਮਿਲਾ ਲਵੇ। ਦਰਿਆਵਲ ਦੌੜਿਆ, ਹਜ਼ੂਰ ਨੇ ਆਵਾਜ਼ ਦਿੱਤੀ ਇਹਨੂੰ ਰੋਕੋ। ਸੈਦ ਜਾਨੀ ਸ਼ਾਹ ਨੂੰ ਪਕੜ ਕੇ ਲਿਆਂਦਾ ਗਿਆ। ਮੇਰੇ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਉਤਰੇ, ਪੁੱਛਣ ਲੱਗੇ ਤੈਨੂੰ ਕੀ ਚਾਹੀਦਾ ਹੈ? ਕਹਿੰਦੇ ਨੇ ਚਰਨਾਂ ਤੇ ਟਹਿ ਕੇ ਕਹਿਣ ਲੱਗਾ, ਭਾਵੇਂ ਘੋੜੇ ਦੀਆਂ ਸੁਣਾ ਮਾਰੋ, ਭਾਵੇਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰੋ, ਭਾਵੇਂ ਦੀਵਾਰਾਂ ਖੜੀਆਂ ਕਰ ਦਿਓ, ਡੁੱਬ ਕੇ ਮਰਨ ਵਾਸਤੇ ਕਹਿ ਦਿਓ, ਪਰ ਮੈਨੂੰ ਤੇਰੇ ਦਰ ਤੇ ਕੁਝ ਚਿਣਕ ਦਿਸੀ ਹੈ, ਕਿਰਪਾ ਕਰੋ ਮੈਨੂੰ ਜਾਨੀ ਨਾਲ ਮਿਲਾ ਦੇ, ਮੈਨੂੰ ਖੁਦਾ ਨਾਲ, ਮੈਨੂੰ ਰੱਬ ਨਾਲ ਮਿਲਾ ਦੇ। ਕਹਿੰਦੇ ਚਿਹਰਾ ਸਾਰਾ ਮਿੱਟੀ ਨਾਲ ਭਰਿਆ ਸੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਰੋਂਦੇ ਨੂੰ ਚੁੱਕ ਕੇ ਆਪਣੇ ਚਰਨਾਂ ਤੋਂ ਘੁੱਟ ਕੇ ਸੀਨੇ ਨਾਲ ਲਾਇਆ ਤੇ ਸਿਰ ਤੇ ਹੱਥ ਰੱਖਿਆ। ਸੱਚ ਜਾਣੂ ਨਾਮ ਹੀ ਜਾਨੀ ਸ਼ਾਹ ਸੀ, ਜਿਸ ਜਾਨੀ ਨੂੰ ਮਿਲਣ ਆਇਆ ਮੇਰੇ ਗੁਰੂ ਨੇ ਜਾਨੀ ਦਾ ਰੂਪ ਹੀ ਬਣਾ ਦਿੱਤਾ, ਰੱਬ ਦਾ ਰੂਪ ਬਣਾ ਦਿੱਤਾ। ਜੇ ਦਰਵੇਸ਼ ਬਣਨਾ ਹੈ ਤੇ ਇਸ ਤਰ੍ਹਾਂ ਟਿਕ ਕੇ ਬੈਠ। ਭਾਈ ਗੁਰਦਾਸ ਦੀ ਰਚਨਾ ਹੈ, ਭਿਖਾਰੀ ਮੰਗਣ ਹੁੰਦਾ, ਲੋਕ ਠੋਕਰਾਂ ਮਾਰਦੇ ਨੇ, ਪਰ ਭਿਖਾਰੀ ਫਿਰ ਵੀ ਗੋਹੇ ਵਿੱਚ ਬੈਠਾ ਹੈ, ਬੈਠੇ ਹੋਏ ਦੀ ਝੋਲੀ ਵਿੱਚ ਖੈਰ ਪੈਂਦੀ ਹੈ। ਜੇ ਦਰਵੇਸ਼ ਬਣਨਾ ਹੀ ਤੇ ਮਣਾ ਭਿਖਾਰੀ ਦੀ ਤਰ੍ਹਾਂ ਡਿੱਗ ਪਾਓ। ਦੂਸਰਾ ਪ੍ਰਮਾਣ ਦਿੰਦੇ ਨੇ, ਅੱਤ ਦੀ ਸਰਦੀ ਵਿੱਚ ਜੋੜਾ ਸਾਨੂੰ ਉਸ ਸਰਦੀ ਤੋਂ ਬਚਾਉਂਦਾ ਹੈ, ਜਦੋਂ ਗਰਮੀ ਪੈਂਦੀ ਹੈ ਤਾਂ ਜੋੜਾ ਬਚਾਉਂਦਾ ਹੈ, ਕੰਕਰੀਟ ਸੂਲਾਂ ਤੇ ਚੱਲਨੇ ਆ, ਕੰਡਿਆਂ ਤੇ ਤੁਰਨੇ ਆ ਤਾਂ ਸਾਨੂੰ ਪੈਰਾਂ ਦੀ ਜੁੱਤੀ ਬਚਾਉਂਦੀ ਹੈ, ਪਰ ਜਦੋਂ ਅਸੀਂ ਘਰ ਵਿੱਚ ਪ੍ਰਵੇਸ਼ ਕਰਦੇ ਹਾਂ ਇੱਥੇ ਤੇ ਜੁੱਤੀ ਨੂੰ ਦਰਵਾਜ਼ੇ ਵਿੱਚ ਚਲਾ ਆਉਂਦੇ। ਕਦੀ ਕਿਸੇ ਨੇ ਆਪਣੇ ਪਰਗ ਤੇ ਜੁੱਤੀ ਦੀ ਕੋਈ ਲੈ ਕੇ ਗਿਆ,